ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਸੋ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ ਹੈ ਕਿ ਪਰਮੇਸ਼ੁਰ ਦਾ ਨਾਮ ਔਖੀ ਘੜੀ ਦੇ ਵਿੱਚ ਮਨੁੱਖ ਦੀ ਸਹਾਇਤਾ ਕਰਦਾ ਹੈ ਜਾਂ ਨਹੀਂ। ਸੋ ਮਹਾਰਾਜ ਨੇ ਵਚਨ ਕੀਤਾ, ਜਿਸ ਵੇਲੇ ਵੀ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ, ਹਰ ਸਮੇਂ ਆ ਕੇ ਵਾਹਿਗੁਰੂ ਆਪਣੇ ਪਿਆਰਿਆਂ ਦੀ ਸਹਾਇਤਾ ਕਰਦੇ ਨੇ। ਇਸ ਸ਼ਬਦ ਵਿੱਚ ਪਹਿਲੀਆਂ ਚਾਰ ਪੌੜੀਆਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਸਾਧਨਾਂ ਨਾਲੋਂ ਵਿਸ਼ੇਸ਼ ਨਾਮ ਦੀ ਵਿਸ਼ੇਸ਼ਤਾ ਦੱਸੀ ਹੈ ਅਤੇ ਅਗਲੀਆਂ ਚਾਰ ਪੌੜੀਆਂ ਵਿੱਚ ਵਾਹਿਗੁਰੂ ਤੋਂ ਬੇਮੁੱਖ ਪੁਰਸ਼ਾਂ ਦੀ ਹਾਲਤ ਦੱਸਣਗੇ ਅਤੇ ਅਖੀਰਲੀ ਨੌਵੀਂ ਪੌੜੀ ਵਿੱਚ ਫਿਰ ਸਿਧਾਂਤ ਦੇ ਬਚਨ ਦੱਸਣਗੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 70 ਅੰਗ ਦੇ ਉੱਤੇ ਇਹ ਪਾਵਨ ਸ਼ਬਦ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਾ ਕਉ ਮੁਸਕਲ ਅਤ ਬਣੈ ਢੋਈ ਕੋਏ ਨਾ ਦੇ। ਜਿਸ ਇਨਸਾਨ ਨੂੰ ਡਾਢੀ ਮੁਸ਼ਕਲਤਾ ਆ ਕੇ ਬਣ ਜਾਂਦੀ ਹੈ, ਸ਼ੁਰੂ ਤੋਂ ਲੈ ਕੇ ਬਹੁਤ ਸਾਰਿਆਂ ਨੂੰ ਮੁਸ਼ਕਲਾਂ ਬਣੀਆਂ, ਪ੍ਰਹਿਲਾਦ, ਭਗਤ ਜੀ, ਧਰੂ ਜੀ, ਇਸੇ ਤਰ੍ਹਾਂ ਦਰੋਪਦੀ ਆਦਿਕ ਨੂੰ ਮੁਸ਼ਕਲ ਬਣੀ, ਜਿਹਦਾ ਕੋਈ ਵੀ ਆਸਰਾ ਨਾ ਦੇਵੇ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਆਸਰਾ ਨਾ ਦੇਵੇ, ਆਪਣੇ ਪਾਸ ਬੈਠਣ ਵਾਸਤੇ ਵੀ ਕੋਈ ਜਗ੍ਹਾ ਨਾ ਦੇਵੇ। ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਦੁਸ਼ਮਣ ਪੁਰਸ਼ ਵੀ ਜਿਹੜੇ ਨੇ ਲਾਗੂ ਹੋ ਜਾਣ, ਦੁਸ਼ਮਣੀ ਦੇ ਕਰਨ ਵਾਲੇ ਹੋ ਜਾਣ ਅਤੇ ਸਾਕ ਸੈਨ ਸੰਬੰਧੀ ਵੀ ਦੌੜ ਕੇ ਪਰੇ ਖੜੇ ਹੋ ਜਾਣ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾ। ਧਨ ਪਦਾਰਥਾਂ ਦਾ ਸਾਰਾ ਆਸਰਾ ਟੁੱਟ ਜਾਵੇ ਅਤੇ ਸੰਬੰਧੀਆਂ ਦਾ ਵੀ ਸਾਰਾ ਅਸਰਾਓ ਹੁੰਦਾ ਆਸਰਾ ਖਤਮ ਹੋ ਜਾਵੇ, ਫਿਰ ਕੋਈ ਜਦੋਂ ਆਸਰਾ ਨਾ ਰਹੇ ਦੁਨੀਆਂ ਦਾ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਜੇ ਇਸ ਤਰ੍ਹਾਂ ਦੇ ਸਮੇਂ ਵਿੱਚ ਉਹਨੂੰ ਪਾਰ ਬ੍ਰਹਮ ਚੇਤੇ ਆ ਜਾਵੇ ਤਾਂ ਉਹਨੂੰ ਕੋਈ ਦੁੱਖ ਰੂਪ ਤੱਤੀ ਹਵਾ ਨਹੀਂ ਲੱਗਦੀ। ਤਾਤੀ ਵਾਓ ਨਾ ਲੱਗੇ ਹੀ ਪਾਰ ਬ੍ਰਹਮ ਸੁਣਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵ ਉੱਤੇ ਕਿਰਪਾ ਹੋ ਜਾਂਦੀ ਹੈ। ਸਾਹਿਬ ਨਿਤਾਣਿਆ ਕਾ ਤਾਣ, ਮੇਰਾ ਮਾਲਕ ਵਾਹਿਗੁਰੂ, ਜਿਹੜੇ ਲੋਕ ਨਿਤਾਣੇ ਨੇ ਸਰੀਰਕ ਬਲ ਨਹੀਂ, ਜਿਨ੍ਹਾਂ ਦੇ ਵਿੱਚ ਮਾਨਸਿਕ ਬਲ ਵੀ ਨਹੀਂ ਹੈ, ਨਿਤਾਣਿਆਂ ਦੇ ਤਾਣ ਰੂਪ ਬਲ ਰੂਪ ਨੇ ਸੱਚੇ ਪਾਤਸ਼ਾਹ। ਆਏ ਨਾ ਜਾਈ ਥਿਰ ਸਦਾ ਗੁਰਸਬਦੀ ਸੱਚ ਜਾਣ ਰਹਾਓ। ਨਾ ਆਉਂਦਾ ਹੈ ਨਾ ਜਾਂਦਾ ਹੈ, ਸਦਾ ਥਿਰ ਰੂਪ ਹੈ ਪਰਮਾਤਮਾ। ਇਸ ਗੱਲ ਨੂੰ ਕੌਣ ਜਾਣਦਾ? ਕਹਿੰਦੇ ਜਿਹੜੇ ਗੁਰ ਸ਼ਬਦ ਦਾ ਅਭਿਆਸ ਕਰਨ ਵਾਲੇ ਨੇ ਨਾ, ਗੁਰ ਸ਼ਬਦੀਏ, ਉਸ ਸੱਚੇ ਅਕਾਲ ਪੁਰਖ ਨੂੰ ਜਾਣਦੇ ਨੇ। ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਜੇ ਕੋਈ ਸਰੀਰ ਕਰਕੇ ਕਮਜ਼ੋਰ ਹੈ ਬਹੁਤ ਜ਼ਿਆਦਾ ਅਤੇ ਭੁੱਖ ਨੰਗ ਦੀ ਵੀ ਪੀੜਾ ਹੋਵੇ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਕਿਸੇ ਪਾਸਿਓਂ ਇੱਕ ਰੁਪਈਆ ਵੀ ਪੱਲੇ ਨਾ ਪੈਂਦਾ ਹੋਵੇ, ਧੀਰਜ ਟੁੱਟ ਜਾਵੇ ਅਤੇ ਫਿਰ ਧੀਰਜ ਦੇਣ ਵਾਲਾ ਵੀ ਕੋਈ ਨਾ ਹੋਵੇ ਅਤੇ ਘਬਰਾ ਹੋ ਜਾਵੇ ਮਨ ਨੂੰ, ਕੋਈ ਇਹ ਨਾ ਆ ਕੇ ਆਖੇ ਘਬਰਾ ਨਾ, ਚਿੰਤਾ ਨਾ ਕਰ, ਮੈਂ ਤੇਰੀ ਲੋੜ ਪੂਰੀ ਕਰ ਦਿਆਂਗਾ, ਧੀਰਜ ਛੱਡ ਜਾਵੇ, ਪੈਸਾ ਕੋਲ ਨਾ ਹੋਵੇ, ਕਿਤੋਂ ਮਿਲਦਾ ਨਾ ਹੋਵੇ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਸਵਾਰਥ ਤੋਂ ਭਾਵ ਆਪਣੇ ਮਤਲਬ ਪਿੱਛੇ ਵੀ ਚਾਹੇ ਕੋਈ ਪ੍ਰਯੋਜਨ ਨੂੰ ਪੂਰਾ ਨਾ ਕਰੇ, ਸਵਾਰਥ ਤੋਂ ਭਾਵ ਸਵੈ ਅਰਥ ਭਾਵ ਆਪਣਾ ਮਤਲਬ ਵੀ ਸਿੱਧ ਨਾ ਕਰ ਸਕਦਾ ਹੋਵੇ ਅਤੇ ਦੂਜੇ ਦੇ ਸਵਾਉ ਹੁੰਦਾ ਪ੍ਰਯੋਜਨ ਨੂੰ ਵੀ ਪੂਰਾ ਨਾ ਕਰ ਸਕਦਾ ਹੋਵੇ, ਇੱਥੋਂ ਤੱਕ ਕੋਲ ਕੋਈ ਪੈਸਾ ਨਾ ਹੋਵੇ, ਨਾ ਤਾਂ ਆਪਣੇ ਲਈ ਕੁਛ ਖਰੀਦ ਸਕਦਾ ਨਾ ਦੂਜੇ ਲਈ ਕੁਛ ਲੈ ਕੇ ਦੇ ਸਕਦਾ, ਸਰੀਰ ਦੀ ਕਮਜ਼ੋਰੀ ਹੋਣ ਕਰਕੇ ਕੰਮ ਕਾਜ ਵੀ ਕੋਈ ਨਾ ਕਰ ਸਕਦਾ ਹੋਵੇ, ਜੇ ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੈ ਰਾਜ। ਉਸ ਦੇ ਊੜੇ ਦਾ ਮੂੰਹ ਖੁੱਲ੍ਹਾ ਹੋਣ ਕਰਕੇ, ਸੱਸੇ ਔਂਕੜ ਹੋਣ ਕਰਕੇ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਮਹਾਰਾਜ ਕਹਿੰਦੇ ਜੇ ਪਾਰ ਬ੍ਰਹਮ ਨੂੰ ਚੇਤੇ ਆ ਜਾਵੇ ਤਾਂ ਉਹਦਾ ਰਾਜ ਭਾਗ ਨਿਚਲ ਹੋ ਜਾਂਦਾ। ਜਿਵੇਂ ਭਾਈ ਕਾਲੇ ਦਾ ਭਰਾ ਅਰੂਪ ਚੰਦ ਸੀ, ਅਰੂਪ ਚੰਦ ਦੇ ਦੋ ਪੁੱਤਰ ਸਨ ਲੋਹੀਆ ਅਤੇ ਸੰਦਲੀ। ਕੁਝ ਸਮੇਂ ਦਾ ਐਸਾ ਹੇਰ ਫੇਰ ਹੋ ਗਿਆ, ਐਸਾ ਕੋਈ ਚੱਕਰ ਹੋ ਗਿਆ ਸਮੇਂ ਦਾ ਕਿ ਉਹਦੇ ਅਨੁਸਾਰ ਅਰੂਪ ਚੰਦ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸੱਚਖੰਡ ਨੂੰ ਚਲਿਆ ਗਿਆ। ਇਹਦੇ ਦੋਹਾਂ ਪੁੱਤਰਾਂ ਨੂੰ ਚਾਚਾ ਇਹਨਾਂ ਦਾ ਸੀ ਜੇ ਘਰ ਲੈ ਆਇਆ। ਇਹ ਚਾਚੇ ਕੋਲ ਹੀ ਰਿਹਾ ਕਰਦੇ, ਪਲਦੇ ਰਹੇ। ਇੱਕ ਦਿਨ ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਮਨਾ ਰਹੇ ਹਾਂ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ, ਮਾਤਾ ਨੱਤੀ ਜੀ ਜਿਨ੍ਹਾਂ ਦੀ ਮਾਤਾ ਦਾ ਨਾਮ ਸੀ, ਸੋ ਗੁਰਕੀਰਤਪੁਰ ਸਾਹਿਬ ਮਹਾਰਾਜ ਦਾ ਅਵਤਾਰ ਸ਼ੀਸ਼ ਮਹਿਲ ਗੁਰੂ ਘਰ ਹੈ ਅੰਦਰ ਸ਼ਹਿਰ ਵਿੱਚ, ਜਿੱਥੇ ਅਵਤਾਰ ਧਾਰਿਆ ਗੁਰਾਂ ਨੇ ਅਤੇ ਬੇਅੰਤ ਸੰਗਤਾਂ ਦਾ ਭਲਾ ਕਰਨ ਵਾਲੇ ਗੁਰੂ ਹਰਿ ਰਾਇ ਸਾਹਿਬ ਮਹਾਰਾਜ। ਸੋ ਇੱਕ ਦਿਨ ਗੁਰੂ ਹਰਿ ਰਾਇ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ, ਸਿੱਖਾਂ ਨੂੰ ਆਨੰਦ ਬਖਸ਼ਿਸ਼ ਕਰਦੇ ਹੋਏ ਭਾਈ ਕਾਲੇ ਦੇ ਕੋਲ ਆ ਪਹੁੰਚੇ, ਤਾਂ ਭਾਈ ਕਾਲੇ ਨੇ ਤਨੋਂ ਮਨੋਂ ਸੇਵਾ ਕਰਕੇ ਗੁਰੂ ਸਾਹਿਬਾਂ ਦੀ ਪ੍ਰਸੰਨਤਾ ਲਈ। ਮਹਾਰਾਜ ਜੀ ਬੜੇ ਖੁਸ਼ ਹੋਏ ਉਹਨਾਂ ਦੀ ਸੇਵਾ ਤੋਂ। ਇੱਕ ਦਿਨ ਦੋਹਾਂ ਬੱਚਿਆਂ ਨੂੰ ਸਿਖਾ ਕੇ ਆਪਣੇ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਜਾ ਪਹੁੰਚੇ। ਬੱਚਿਆਂ ਨੇ ਆਉਂਦਿਆਂ ਸਾਰ ਮੱਥਾ ਟੇਕ ਕੇ ਆਪਣੇ ਪੇਟ 'ਤੇ ਹੱਥ ਮਾਰਨਾ ਸ਼ੁਰੂ ਕਰ ਦਿੱਤਾ, ਜਿਵੇਂ ਢੱਡ ਸਾਰੰਗੀ ਵਜਾਈ ਦੀ, ਢੱਡ ਵਜਾਉਣ ਵਾਲੇ ਢੋਲਕੀ ਵਜਾਉਂਦੇ ਨੇ, ਐਂ ਪੇਟ ਦੇ ਉੱਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਬੱਚੇ ਸਿਖਾ ਕੇ ਲਿਆਂਦੇ। ਇਹ ਗੱਲ ਦੇਖ ਕੇ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ, ਭਾਈ ਕਾਲੇ ਇਹ ਬੱਚੇ ਕੀ ਕਹਿੰਦੇ ਨੇ, ਇਹ ਇਹੀ ਜਿਹੀ ਕਿਰਿਆ ਕਿਉਂ ਕਰ ਰਹੇ ਨੇ? ਭਾਈ ਕਾਲਾ ਕਹਿਣ ਲੱਗਿਆ, ਮਹਾਰਾਜ ਇਹ ਬੱਚੇ ਬਹੁਤ ਗਰੀਬ ਨੇ, ਇਹਨਾਂ ਦੇ ਪੱਲੇ ਵਿਚਾਰਿਆਂ ਦੇ ਕੁਛ ਵੀ ਨਹੀਂ ਹੈ, ਇਹਨਾਂ ਨੂੰ ਕਿਸੇ ਸੰਬੰਧੀ ਦੀ ਸਹਾਇਤਾ ਦੀ ਲੋੜ ਹੈ, ਉਹ ਵੀ ਨਹੀਂ ਮੈਨੂੰ ਮਿਲ ਰਹੀ ਇਹਨਾਂ ਨੂੰ। ਪੇਟ ਤੋਂ ਭੁੱਖੇ ਹੋਣ ਕਰਕੇ ਆਪ ਜੀ ਦੱਸ ਰਹੇ ਨੇ ਕਿ ਅਸੀਂ ਬਹੁਤ ਭੁੱਖ ਤੋਂ ਦੁਖੀ ਹਾਂ, ਆਪ ਇਹਨਾਂ ਦੇ ਉੱਪਰ ਕਿਰਪਾ ਕਰ ਦਿਓ ਮਹਾਰਾਜ, ਇਹਨਾਂ ਦਾ ਮਾਤਾ ਪਿਤਾ ਵੀ ਕੋਈ ਨਹੀਂ। ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਰਸ ਆ ਗਿਆ, ਦਇਆ ਦੇ ਘਰ 'ਚ ਆ ਗਏ। ਹਜ਼ੂਰ ਨੇ ਕਿਰਪਾ ਕੀਤੀ, ਘਰ ਵਿੱਚ ਆ ਕੇ ਕਿਰਪਾ ਦੇ ਘਰ 'ਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਰ ਦੇ ਦਿੱਤਾ, ਇਹ ਦੋਵੇਂ ਲੜਕੇ ਰਾਜ ਭਾਗ ਕਰਨਗੇ, ਤੂੰ ਕੋਈ ਫਿਕਰ ਨਾ ਕਰ। ਸਮੇਂ ਅਨੁਸਾਰ ਇੱਕ ਪਟਿਆਲੇ ਵਾਲਾ ਰਾਜਾ ਬਣਿਆ, ਦੂਜਾ ਨਾਭੇ ਦਾ ਰਾਜਾ ਬਣ ਗਿਆ। ਸੋ ਵਚਨ ਕੀਤਾ ਸੀ ਇਹਦੇ ਘੋੜੇ ਤਾਂ ਜਮੁਨਾ ਤੱਕ ਪਾਣੀ ਪੀਣਗੇ, ਸੋ ਜਿਹੜਾ ਉਂਗਲ ਨੂੰ ਲਾਇਆ ਹੋਇਆ ਇਹਦੀ ਵੀ ਚੰਗੀ ਸਰਦਾਰੀ ਹੋਵੇਗੀ। ਸਾਖੀ ਕਾਫੀ ਲੰਬੀ ਹੈ, ਸੋ ਕਥਾ ਦੇ ਵਿੱਚ ਜਦੋਂ ਵਿਚਾਰ ਆਵੇਗੀ ਇਹ ਸਾਰੀ ਸਾਖੀ ਸ਼੍ਰਵਣ ਕਰਾਂਗੇ। ਤੋ ਕਹਿਣ ਤੋਂ ਭਾਵ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਫਿਰ ਰਾਜ ਬਖਸ਼ਿਸ਼ ਕਰਨ ਦੇ ਮਹਾਰਾਜ ਜੇ ਕੋਈ ਜਾ ਕੇ ਬੇਨਤੀ ਕਰੇ। ਜਾ ਕਉ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਜਿਸ ਬੰਦੇ ਨੂੰ ਬਹੁਤ ਚਿੰਤਾ ਲੱਗ ਰਹੀ ਹੈ ਅਤੇ ਦੇਹ ਨੂੰ ਵੀ ਕੋਈ ਰੋਗ ਹੋ ਜਾਵੇ, ਬਹੁਤੇ ਰੋਗ ਭਾਵੇਂ ਚਿੰਬੜ ਜਾਣ, ਚਿੰਤਾ ਲੱਗੀ ਹੋਈ ਹੈ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਗ੍ਰਸਤੀ ਹੋਣ ਕਰਕੇ ਧੀਆਂ ਪੁੱਤਰ ਕੁਟੰਬ ਪਰਿਵਾਰ ਸਾਰਾ ਉਹਦੇ ਵਿੱਚ ਲਪਟਿਆ ਰਹਿੰਦਾ, ਹਮੇਸ਼ਾ ਉਹਦੇ ਵਿੱਚ ਹੀ ਲੰਪਟ ਰਹਿੰਦਾ, ਕਦੇ ਵਿਹਲ ਨਹੀਂ ਮਿਲਦਾ। ਇਸ ਕਰਕੇ ਕਦੇ ਖੁਸ਼ੀ ਹੁੰਦੀ ਹੈ, ਕਦੇ ਗਮੀ ਲੱਗੀ ਰਹਿੰਦੀ ਹੈ। ਗ੍ਰਸਤ ਦੇ ਮਾਰਗ ਵਿੱਚ ਗਾਉਣ ਕਰੇ ਚਹੁੰਕੁੰਟ ਕਾ ਘੜੀ ਨਾ ਬੈਸਣ ਸੋਏ। ਇਹਨਾਂ ਦੁੱਖਾਂ ਤੋਂ ਛੁੱਟਣ ਵਾਸਤੇ ਚਾਰੇ ਕੁੰਟਾਂ ਵਿੱਚ ਇੰਨਾ ਫਿਰਨਾ ਕਰੇ ਕਿ ਇੱਕ ਘੜੀ ਮਾਤਰ ਵੀ ਉਹਨੂੰ ਬੈਠਣਾ ਨਾ ਮਿਲੇ, ਇੱਕ ਘੜੀ ਭਰ ਦਾ ਵੀ ਸਾਹ ਲੈਣਾ ਨਾ ਮਿਲੇ, ਸੌਖਾ ਨਾ ਹੋਵੇ ਵਿਚਾਰਾ, 24 ਘੰਟੇ ਹੀ ਦੁਖੀ ਹੋਵੇ ਜਿਹੜਾ। ਸੋ ਬਹੁਤ ਲੋਕ ਐਸੇ ਦੁਖੀ ਦੁਨੀਆ ਦੇ ਅੰਦਰ ਆਪਾਂ ਦੇਖਦੇ ਹਾਂ, 24 ਘੰਟੇ ਵਿਚਾਰਿਆਂ ਨੂੰ ਕੰਮ ਕਰਨਾ ਪੈਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਜੇ ਉਹਨੂੰ ਪਾਰ ਬ੍ਰਹਮ ਚੇਤੇ ਆ ਜਾਵੇ ਤਾਂ ਉਹਦਾ ਤਨ ਮਨ ਠੰਡਾ ਠਾਰ ਹੋ ਜਾਂਦਾ, ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਹਿਰਦੇ 'ਚ ਠੰਡ ਪੈ ਜਾਂਦੀ ਨਾਮ ਜਪਣ ਕਰਕੇ। ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਕਾਮ ਕ੍ਰੋਧ ਮੋਹ ਆਦਿਕ ਪੰਜ ਦੂਤਾਂ ਨੇ ਆਪਣੇ ਵੱਸ ਵਿੱਚ ਕੀਤਾ ਹੋਵੇ ਕਿਸੇ ਨੂੰ, ਕਿਰਪਨ ਹੁੰਦਾ ਸੂਮਪਣੇ ਵਿੱਚ ਅਤੇ ਲੋਭ ਵਿੱਚ ਪਿਆਰ ਹੋਵੇ ਉਹਦਾ, ਬਹੁਤ ਲੋਭੀ ਬੰਦਾ ਹੋਵੇ, ਸੂਮ ਵੀ ਹੋਵੇ, ਵਿਸ਼ਿਆਂ ਦੇ ਵੱਸ ਵਿੱਚ ਹੋਵੇ। ਚਾਰੇ ਕਿਲਵਿਖ ਉਨ ਅਗ ਕੀਏ ਹੋਵਾ ਅਸੁਰ ਸੰਘਾਰ, ਗੁਰ ਪਤਨੀ ਰਮਣਾ, ਸੋਨਾ ਚਰਾਉਣਾ, ਗਊ ਦਾ ਮਾਰਨਾ, ਬ੍ਰਾਹਮਣ ਦਾ ਮਾਰਨਾ, ਸੋ ਬ੍ਰਾਹਮਣ ਦਾ ਮਾਰਨਾ, ਕਾਲੀ ਗਊ ਦਾ ਮਾਰਨਾ, ਲੜਕੀ ਦਾ ਮਾਰਨਾ, ਵੇਸਵਾ ਦਾ ਅੰਨ ਖਾਣਾ। ਇਹ ਸਲੋਕ ਮਹੱਲਾ ਤੀਜਾ ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਗ 1413 ਅਤੇ 12 ਅਤੇ ਵਧੀਕ ਵਿੱਚ ਸਲੋਕ ਆਉਂਦਾ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ। ਸੋ ਬ੍ਰਾਹਮਣ ਦਾ ਮਾਰਨਾ ਅਤੇ ਕੈਲੀ ਹੁੰਦਾ ਕਾਲੀ ਗਊ ਦਾ ਮਾਰਨਾ, ਕੰਜਕਾ ਹੁੰਦਾ ਲੜਕੀ ਦਾ ਮਾਰਨਾ, ਅਣਚਾਰੀ ਕਾ ਧਾਨ ਹੁੰਦਾ ਵੇਸਵਾ ਦਾ ਅੰਨ ਖਾਣਾ। ਸੋ ਇਹ ਜਾ ਚਾਰ ਪਾਪ ਵੱਡੇ ਚਾਰੇ ਕਿਲਵਿਖ ਉਨ ਅੱਗ ਕੀਏ ਹੋਆ ਅਸੁਰ ਸੰਘਾਰ। ਸੋ ਇਸ ਤਰ੍ਹਾਂ ਦੇ ਚਾਰੇ ਵੱਡੇ ਪਾਪ ਕੀਤੇ ਨੇ ਅਤੇ ਉਹਨੇ ਛੋਟੇ ਛੋਟੇ ਵੀ ਬਹੁਤ ਅੱਗ ਹੁੰਦੇ ਨੇ ਪਾਪ ਕੀਤੇ ਨੇ, ਫਿਰ ਉਹ ਅਸੁਰਾਂ ਕਰਕੇ ਮਾਰ ਖਾਣੇ ਯੋਗ ਵੀ ਹੋ ਰਿਹਾ ਹੈ, ਉਹ ਅਸੁਰ ਮਾਰ ਖਾਣੇ ਯੋਗ ਹੋ ਰਿਹਾ, ਭਾਵ ਦੈਂਤਾਂ ਵਾਲੀ ਮਾਰ ਪੈਂਦੀ ਫਿਰ ਉਹਨੂੰ, ਜਿਵੇਂ ਦੈਂਤਾਂ ਨੂੰ ਕੁੱਟਿਆ ਜਾਂਦਾ। ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਪੋਥੀ ਜਿਹੜੇ ਸ਼ਾਸਤਰਾਂ ਨੂੰ, ਗੀਤ ਹੁੰਦਾ ਸੰਗੀਤ ਵਿੱਦਿਆ, ਕਵਿਤ ਹੁੰਦਾ ਕਵਿਤਾ ਆਦਿਕ, ਵੀ ਕਵਿਤਾ ਵਾਲੇ ਕਾਵਿਆ ਸ਼ਾਸਤਰ ਇਤਿਹਾਦਿਕ ਸਾਰਿਆਂ ਗ੍ਰੰਥਾਂ 'ਚੋਂ ਕੁਝ ਵੀ ਆਪਣੇ ਕਰਨ ਕੰਨਾਂ ਵਿੱਚ ਕਦੇ ਧਾਰਨ ਨਹੀਂ ਕੀਤਾ, ਸੁਣਿਆ ਹੀ ਨਹੀਂ, ਕੁਛ ਵੀ ਨਹੀਂ ਉਹਨੇ ਸੁਣਿਆ ਚੰਗਾ ਜ਼ਿੰਦਗੀ 'ਚ, ਕਦੇ ਮਾੜਾ ਹੀ ਕੰਮ ਕੀਤਾ ਹੋਵੇ ਬਹੁਤ। ਚੇਤੇ ਆਵੈ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਮਹਾਰਾਜ ਕਹਿੰਦੇ ਜੇ ਉਹਨੂੰ ਪਾਰ ਬ੍ਰਹਮ ਪਰਮੇਸ਼ੁਰ ਚੇਤੇ ਆ ਜਾਵੇ ਤਾਂ ਇੱਕ ਨਿਮਖ ਕਾਲ ਵਿੱਚ ਅੱਖ ਦੇ ਫੁਰਕਣੇ ਮਾਤਰ ਹੀ ਤਰ ਜਾਂਦਾ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ। ਸੋ ਇੱਥੋਂ ਤੱਕ ਚਾਰ ਪੌੜੀਆਂ ਵਿੱਚ ਨਾਮ ਦੀ ਵਿਸ਼ੇਸ਼ਤਾ ਦੱਸੀ ਹੈ ਮਹਾਰਾਜ ਨੇ। ਹੁਣ ਅਗਲੀਆਂ ਚਾਰ ਪੌੜੀਆਂ ਵਿੱਚ ਵਾਹਿਗੁਰੂ ਤੋਂ ਬੇਮੁਖ ਪੁਰਸ਼ਾਂ ਦੀ ਹਾਲਤ ਦੱਸਦੇ ਨੇ। ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਚਾਹੇ ਛੇ ਸ਼ਾਸਤਰ 27 ਸਿਮਰਤੀਆਂ ਚਾਰੇ ਵੇਦਾਂ ਨੂੰ ਮੂੰਹ ਦੇ ਅਗਰ ਭਾਗ ਭਾਵ ਵਿਚਾਰਦਾ ਕੰਠ ਕਰ ਲੈਂਦਾ, ਅਰਥਾਤ ਇਹਨਾਂ ਗ੍ਰੰਥਾਂ ਦਾ ਜਵਾਨੀ ਪਾਠ ਕਰਦਾ ਹੋਵੇ। ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀ ਆ ਤੀਰਥ ਗਵਨ ਕਰੇ, ਚਾਹੇ ਤਪ ਕਰਕੇ ਤਪੀਆਂ ਦਾ ਵੀ ਗੁਰੂ ਹੋ ਜਾਵੇ, ਤਪੇ ਤਪੀਸਰ ਜੋਗੀਆਂ ਵੱਡਾ ਜੋਗੀ ਹੋ ਜਾਵੇ, ਸਾਰਿਆਂ ਤੀਰਥਾਂ ਦੇ ਉੱਤੇ ਗਵਨ ਕਰੇ ਫਿਰ ਆਵੇ, ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾ ਆਏ। ਖਟ ਕਰਮਾਂ 6 ਪ੍ਰਕਾਰ ਦੇ ਕਰਮਾਂ ਨਾਲੋਂ ਦੂਣੇ 12 ਕਰਮ ਵੀ ਕਰ ਲਵੇ, ਯੱਗ ਕਰਨਾ, ਯੱਗ ਕਰਾਉਣਾ, ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਦਾਨ ਦੇਣਾ, ਦਾਨ ਲੈਣਾ, ਸੰਧਿਆ, ਇਸ਼ਨਾਨ, ਜਾਪ, ਹੋਮ, ਅਤਿਥੀ ਪੂਜਾ, ਦੇਵ ਚਰਚਾ, ਔਰ ਦੇਵ ਅਰਚਾ ਆਦਿਕ ਕਰਦਾ ਹੋਵੇ, ਜਿਵੇਂ ਚੰਦਨ ਆਦਿਕ ਛਿੜਕਦੇ ਨੇ। ਪੂਜਾ ਕਰਤਾ ਨਹਾਏ ਤੋਂ ਭਾਵ ਇਸ਼ਨਾਨ ਕਰਕੇ ਠਾਕੁਰ ਪੂਜਾ ਵੀ ਕਰਦਾ ਹੋਵੇ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਜੇ ਉਹਦਾ ਪਾਰ ਬ੍ਰਹਮ ਦੇ ਨਾਲ ਰੰਗ ਨਹੀਂ ਲੱਗਿਆ, ਪ੍ਰੇਮ ਨਹੀਂ ਲੱਗਿਆ, ਤਾਂ ਮਹਾਰਾਜ ਕਹਿੰਦੇ ਉਹ ਸਰ ਪਰ ਹੁੰਦਾ ਜ਼ਰੂਰ ਬਾਰ ਜ਼ਰੂਰ ਨਰਕਾਂ ਨੂੰ ਜਾਵੇਗਾ, ਇਹ ਉਹ ਧਿਆਨ ਕਰ ਲਵੇ। ਇਹ ਫੈਸਲਾ ਨਿਰੰਕਾਰ ਕਰ ਰਹੇ ਨੇ ਆਪ, ਪਰਮੇਸ਼ਰ ਕਰ ਰਹੇ ਨੇ, ਕਿਉਂਕਿ ਗੁਰੂ ਸਾਹਿਬ ਆਪ ਕਰਦੇ ਨੇ। ਰਾਜ ਮਿਲਕ ਸਿੱਖਦਾਰੀਆਂ ਰਸ ਭੋਗਣ ਵਿਸਥਾਰ, ਚਾਹੇ ਕਿਸੇ ਦੇਸ਼ ਦਾ ਰਾਜ ਪ੍ਰਾਪਤ ਹੋਵੇ, ਮਿਲਕ ਤੋਂ ਭਾਵ ਜਗੀਰਾਂ ਹੋਣ, ਸਿੱਖਦਾਰੀਆਂ ਤੋਂ ਭਾਵ ਸਰਦਾਰੀਆਂ ਹੋਣ, ਨੰਬਰਦਾਰੀਆਂ ਹੋਣ, ਥਾਣੇਦਾਰੀਆਂ ਪ੍ਰਾਪਤ ਹੋਣ, ਬਹੁਤ ਵਿਸਥਾਰ ਪੂਰਵਕ ਰਸਾਂ ਦਾ ਭੋਗਣਾ ਵੀ ਪ੍ਰਾਪਤ ਹੋਵੇ, ਉਹਨੂੰ ਕਿਸੇ ਗੱਲ ਦੀ ਕਮੀ ਨਾ ਹੋਵੇ, ਇੰਨਾ ਅਮੀਰ ਬੰਦਾ ਹੋਵੇ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ, ਸੋਹਣੇ ਚੰਗੇ ਚੰਗੇ ਬਾਗ ਹੋਣ ਲੱਗੇ ਹੋਏ, ਚੰਗੇ ਉੱਚੇ ਮਕਾਨ ਬਣੇ ਹੋਣ, ਅਫਾਰ ਹੁੰਦਾ ਅਮੋੜ ਹੁਕਮ ਚੱਲਦਾ ਹੋਵੇ, ਜਿੱਧਰ ਨੂੰ ਹੁਕਮ ਕਰ ਦੇਵੇ ਕੋਈ ਮੋੜ ਨਾ ਸਕੇ ਜਿਹਨੂੰ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹੇ ਆ, ਬਹੁਤ ਪ੍ਰਕਾਰ ਦੇ ਰੰਗਾਂ ਰੰਗਾਂ ਦੇ ਤਮਾਸ਼ਿਆਂ ਵੇਖਣ ਦੇ ਉਤਸ਼ਾਹ ਵਿੱਚ ਲੱਗਿਆ ਰਹਿੰਦਾ ਹੋਵੇ ਹਰ ਵਕਤ। ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਜੇ ਉਹਨੂੰ ਪਾਰ ਬ੍ਰਹਮ ਚੇਤੀ ਨਹੀਂ ਆਇਆ, ਮਹਾਰਾਜ ਫੈਸਲਾ ਕਰਦੇ ਨੇ, ਦਰਗਾਹੀ ਫੈਸਲਾ ਹੈ ਇਹ, ਤਾਂ ਉਹ ਸੱਪ ਦੀ ਜੂਨ ਵਿੱਚ ਪੈਂਦਾ, ਤਾਂ ਸਰਪ ਕੀ ਜੂਨ ਗਿਆ। ਬਹੁਤ ਸਾਰੇ ਲੋਕ ਇਹਨਾਂ ਗੱਲਾਂ ਨੂੰ ਕੱਟ ਵੀ ਦਿੰਦੇ ਨੇ, ਪਰ ਇਹ ਨਾਨਾ ਕਰਤਨਾ ਛੁੱਟੀਆ ਬਿਣ ਗੁਣ ਜੰਮਪੁਰ ਜਾਹੇ, ਗੱਲਾਂ ਕੱਟੀਆਂ ਨਹੀਂ ਜਾ ਸਕਦੀਆਂ। ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕਰਤਾ, ਇਹ ਤਿੰਨਾਂ ਲੋਕਾਂ ਵਿੱਚ, ਤਿੰਨਾਂ ਕਾਲਾਂ ਵਿੱਚ ਸਦਾ ਹੀ ਅਟੱਲ ਫੈਸਲਾ ਹੁੰਦਾ। ਜੋ ਲਿਖ ਦਿੱਤਾ ਸੋ ਲਿਖ ਦਿੱਤਾ ਮਹਾਰਾਜ ਨੇ। ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ, ਚਾਹੇ ਬਹੁਤ ਵੱਡਾ ਸ਼ਾਹੂਕਾਰ ਹੋ ਜਾਵੇ ਪੈਸੇ ਵਾਲਾ, ਅਚਾਰਵੰਤ ਹੁੰਦਾ ਸ੍ਰੇਸ਼ਟ ਕਰਤੱਬਾਂ ਦੇ ਕਰਨ ਵਾਲਾ ਹੋਵੇ, ਸੰਸਾਰ ਵਿੱਚ ਚੰਗੀ ਸੋਭਾ ਵਾਲਾ ਹੋਵੇ, ਅਤੇ ਨਿਰਮਲ ਰੀਤ ਹੋਵੇ ਉਹਦੀ, ਪਵਿੱਤਰ ਮਰਿਆਦਾ ਵਾਲਾ ਵੀ ਹੋਵੇ, ਦਿਖਾਵੇ ਮਾਤਰ ਬਹੁਤ ਮਰਿਆਦਾ, ਨਾਮ ਸਿਮਰਨ ਤੋਂ ਬਿਨਾਂ ਵੀ ਗੱਲ ਕਰਦੇ ਨੇ। ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ, ਮਾਤਾ ਪਿਤਾ ਪੁੱਤਰਾਂ ਭਰਾਵਾਂ ਅਤੇ ਮਿੱਤਰਾਂ ਨਾਲ ਪ੍ਰੀਤੀ ਰੱਖਣ ਵਾਲਾ ਹੋਵੇ। ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ। ਲਸਕਰ ਹੁੰਦੀਆਂ ਫੌਜਾਂ ਅਤੇ ਤਰਕਸ ਹੁੰਦਾ ਪੱਥਿਆਂ ਨੂੰ, ਬੰਦ ਹੁੰਦਾ ਬੰਨ ਕੇ, ਸਨੱਧਬੱਧ ਹੋ ਕੇ ਬੰਦ ਨਮਸਕਾਰਾਂ ਕਰਦੀਆਂ ਹੋਣ ਸਾਰੀਆਂ ਫੌਜਾਂ। ਸਾਰੀ ਦੁਨੀਆਂ ਜੀ ਜੀ ਸ਼ਬਦ ਕਰੇ ਉਹਨੂੰ, ਆਓ ਜੀ ਜੀ ਆਇਆਂ ਨੂੰ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ। ਜੇ ਉਹਨੂੰ ਪਾਰ ਬ੍ਰਹਮ ਚੇਤੇ ਨਹੀਂ ਆਉਂਦਾ, ਤਾਂ ਉਹਨੂੰ ਖੜ ਹੁੰਦਾ ਲਿਜਾ ਕੇ, ਜਮਦੂਤ ਰਸਾਤਲ ਦੀਤ ਤੋਂ ਭਾਵ ਨਰਕਾਂ ਰੂਪ ਟੋਏ ਵਿੱਚ ਸੁੱਟ ਦਿੰਦੇ ਨੇ। ਜਿੰਨਾ ਮਰਜ਼ੀ ਅਮੀਰ ਹੋਵੇ, ਫੌਜਾਂ ਹੋਣ, ਦੁਨੀਆਂ ਅੰਦਰ ਜਿੰਨੀ ਮਰਜ਼ੀ ਜੀ ਜੀ ਕੋਈ ਕਰੇ, ਪਰ ਫੈਸਲਾ ਕੀ ਹੈ? ਨਰਕਾਂ ਨੂੰ ਜਾਣਾ, ਟੋਇਆਂ ਵਿੱਚ ਸੁੱਟ ਦੇ ਲਿਜਾ ਕੇ, ਕਈ ਯੁੱਗਾਂ ਤੱਕ ਨਹੀਂ ਕੱਢਦੇ। ਫਿਰ ਅੱਠਵੀਂ ਪੌੜੀ 'ਚ ਮਹਾਰਾਜ ਫਰਮਾਉਂਦੇ ਨੇ, ਕਾਇਆ ਰੋਗ ਨਾ ਛਿੱਦਰ ਕਿਛ ਨਾ ਕਿਛ ਕਾੜਾ ਸੋਗ। ਚਾਹੇ ਕਾਇਆ ਤੋਂ ਭਾਵ ਸਰੀਰ ਨੂੰ ਰੋਗ ਵੀ ਨਾ ਹੋਵੇ ਕੋਈ, ਅਤੇ ਨਾ ਹੀ ਕੋਈ ਛਿੱਦਰ ਹੁੰਦਾ ਦੋਸ਼ ਵੀ ਨਾ ਹੋਵੇ, ਕਿਸੇ ਪਦਾਰਥ ਦਾ ਕਾੜਾ ਹੁੰਦਾ ਝੋਰਾ ਵੀ ਨਾ ਹੋਵੇ ਉਹਨੂੰ, ਸਾਰੇ ਪਦਾਰਥ ਵੀ ਕੋਲ ਹੋਣ, ਨਾ ਹੀ ਕਿਸੇ ਕਿਸਮ ਦਾ ਫਿਕਰ ਹੋਵੇ। ਮਿਰਤ ਨਾ ਆਵੀ ਚਿੱਤ ਤਿਸ ਐਨ ਇਸ ਭੋਗੈ ਭੋਗ। ਉਹਨੂੰ ਮੌਤ ਕਦੇ ਚਿੱਤ ਹੀ ਨਾ ਆਵੇ, ਅਤੇ ਦਿਨ ਰਾਤ ਭੋਗਾਂ ਨੂੰ ਹੀ ਭੋਗਦਾ ਰਹੇ। ਸਭ ਕਿਛ ਕੀਤੋਂ ਨੇ ਆਪਣਾ ਜੀ ਨਾ ਸੰਕ ਧਰਿਆ। ਸਭ ਕਿਸੇ ਨੂੰ ਆਪਣਾ ਸਾਥੀ ਬਣਾ ਲਿਆ ਹੋਵੇ ਦੁਨੀਆਂ 'ਚ, ਆਪਣੇ ਦਿਲ ਵਿੱਚ ਕਿਸੇ ਦੁਸ਼ਮਣ ਦੀ ਸ਼ੰਕਾ ਵੀ ਨਾ ਰੱਖੇ ਕਿ ਮੇਰੀ ਸਾਰੀ ਦੁਨੀਆਂ ਮੇਰੀ ਦੋਸਤ ਹੈ, ਕੋਈ ਮੇਰਾ ਦੁਸ਼ਮਣ ਨਹੀਂ ਹੈ ਦੁਨੀਆਂ 'ਚ, ਇਹੋ ਜਿਹਾ ਵੀ ਬੰਦਾ ਬਣ ਜਾਵੇ। ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ। ਜੇ ਪਾਰ ਬ੍ਰਹਮ ਨਹੀਂ ਚੇਤੇ 'ਚ ਆਇਆ, ਨਾਮ ਨਹੀਂ ਜਪਿਆ, ਤਾਂ ਫਿਰ ਜਮਦੂਤਾਂ ਦੇ ਵਸ ਵਿੱਚ ਪੈ ਜਾਂਦਾ। ਕਿਉਂ? ਮਹਾਰਾਜ ਨੇ ਚਾਰ ਪੌੜੀਆਂ ਵਿੱਚ ਗੁਰਮੁਖਾਂ ਦਾ, ਚਾਰ ਪੌੜੀਆਂ 'ਚ ਮਨਮੁਖਾਂ ਦਾ ਹਾਲ ਦੱਸ ਕੇ ਹੁਣ ਸਿਧਾਂਤ ਦੀ ਪੌੜੀ ਦੱਸਦੇ ਨੇ, ਨੌਵੀਂ ਪੌੜੀ। ਸਤਿਗੁਰੂ ਕਹਿੰਦੇ ਨੇ ਇਹ ਸਾਰੀ ਗੱਲ ਅਸਲ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਹੀ ਬਣਦੀ। ਕਿਹੜੀ ਕਿਰਪਾ? ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਹੁਣ ਜਿਹਦੇ ਉੱਤੇ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਕਰਦਾ, ਉਹਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੁੰਦੀ, ਚੰਗੇ ਗੁਰਮੁਖਾਂ ਦੀ ਸੰਗਤ ਮਿਲ ਜਾਂਦੀ ਹੈ, ਸਾਧੂਆਂ ਦੀ ਸੰਗਤ ਮਿਲ ਜਾਂਦੀ ਹੈ, ਚੰਗੇ ਪਹੁੰਚੀਆਂ ਹਸਤੀਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਸੱਚੇ ਸੁੱਚੇ ਉੱਜਲ ਪਵਿੱਤਰ ਜੀਵਨ ਵਾਲੇ ਹੁੰਦੇ ਨੇ। ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਜਿਵੇਂ ਜਿਵੇਂ ਉਹ ਗੁਰਮੁਖ ਸੰਤਾਂ ਦਾ ਸਤਸੰਗ ਕਰਨਾ ਵੱਧਦਾ ਜਾਂਦਾ, ਵਧਾਉਂਦਾ ਜਾਂਦਾ, ਤਿਉਂ ਤਿਉਂ ਉਹਦਾ ਪਰਮਾਤਮਾ ਨਾਲ ਪ੍ਰੇਮ ਵੀ ਵੱਧਦਾ ਜਾਂਦਾ, ਕਿਉਂਕਿ ਸੰਤ ਮਹਾਤਮਾ ਦਾ ਪ੍ਰੇਮ ਪਰਮਾਤਮਾ ਨਾਲ ਹੁੰਦਾ। ਜੇ ਨਾ ਮਹਾਤਮਾ ਮਿਲੇ, ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰੇ। ਪੂਰਨ ਪੁਰਸ਼ ਨਾ ਮਿਲਣ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਗੁਰੂ ਸਾਹਿਬ ਹੀ ਸਾਰਾ ਕੁਛ ਆਪਣਾ, ਕਿਉਂਕਿ ਕਲਯੁੱਗ ਦਾ ਸਮਾਂ ਹੈ ਕਿ ਪੂਰਨ ਪੁਰਖ ਲੱਭਣੇ ਬਹੁਤ ਔਖੇ ਹੋ ਜਾਂਦੇ ਨੇ ਜੀਵ ਨੂੰ। ਦੋਹਾਂ ਸਿਰਿਆਂ ਕਾ ਖਸਮ ਆਪ ਅਵਰਨਾ ਦੂਜਾ ਥਾਓ। ਗੁਰਮੁਖ ਅਤੇ ਮਨਮੁਖ ਦੇਵਤਾ ਤੇ ਦੈਂਤ ਇਹਨਾਂ ਦੋਹਾਂ ਸਿਰਿਆਂ ਤੋਂ ਭਾਵ ਪਾਸਿਆਂ ਦਾ ਉਹ ਮਾਲਕ ਪਰਮਾਤਮਾ ਆਪ ਹੀ ਮਾਲਕ ਹੈ ਇਹਨਾਂ ਸਿਰਿਆਂ ਦੋਵਾਂ ਦਾ। ਗੁਰਮੁਖ ਦਾ ਮਾਲਕ ਵੀ ਮਨਮੁਖ ਦਾ ਵੀ ਉਹੀ ਹੈ, ਦੇਵਤੇ ਤੇ ਦੈਂਤ ਦਾ ਵੀ ਹੈ। ਉਹ ਤੋਂ ਬਿਨਾਂ ਹੋਰ ਕੋਈ ਦੂਜਾ ਥਾਂ ਹੀ ਨਹੀਂ ਹੈ, ਮਾਲਕ ਆਪ ਹੀ ਹੈ। ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ। ਹੁਣ ਮਹਾਰਾਜ ਬਚਨ ਕਰਦੇ ਨੇ ਵੀ ਸਤਿਗੁਰਾਂ ਦੀ ਤੁਠੈ ਤੋਂ ਭਾਵ ਹੁੰਦਾ ਪ੍ਰਸੰਨਤਾ ਕਰਕੇ ਅਸੀਂ ਸੱਚੇ ਨਾਮ ਨੂੰ ਪ੍ਰਾਪਤ ਕੀਤਾ, ਵਾਹਿਗੁਰੂ ਦੀ ਕਿਰਪਾ ਹੋ ਗਈ, ਸੱਚਾ ਨਾਮ ਸਾਨੂੰ ਮਿਲ ਗਿਆ। ਇਹੀ ਵੱਡੀ ਚੀਜ਼ ਸੀ, ਬਸ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਗਈ, ਸਾਧ ਸੰਗਤ ਮਿਲ ਗਈ, ਗੁਰੂ ਸਾਹਿਬ ਦਾ ਸੰਗ ਹੋ ਗਿਆ, ਇਹਦੇ ਨਾਲ ਸਾਡੇ 'ਤੇ ਕਿਰਪਾ ਹੋ ਗਈ ਨਾਮ ਦੀ।